ਬਾਰਵਾਂ ਬਾਪ। ਉਪਰੰਤ ਜਦੋਂ ਗੁਆਵਾਂ ਦੇ ਐਡੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਉਹ ਅਸੀਂ ਹਰ ਇੱਕ ਪਾਪ ਨੂੰ ਅਤੇ ਉਸ ਪਾਰ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੈ ਸਬਰ ਨਾਲ ਦੌੜੀਏ ਅਤੇ ਯਸੂ ਦੇ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ ਜਿਹਨੇ ਉਸ ਆਨੰਦ ਦੇ ਨਿਮਿਤ ਜੋ ਉਹਦੇ ਤਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਵਰ ਦੇ ਸੰਗ ਸਿੰਘਾਸਨ ਉੱਤੇ ਸੱਜੇ ਪਾਸੇ ਵਿਰਾਜਮਾਨ ਹੋਇਆ। ਤੁਸੀਂ ਉਹਨੂੰ ਸੋਚੋ ਜਿਹਨੇ ਤੁਹਾਡੇ ਅਤੇ ਆਪਣੇ ਪਾਪੀਆਂ ਉੱਤੇ ਐਡੀ ਲਾਗਬਾਜ਼ੀ ਸਹਿ ਲਈ ਅਤੇ ਭਾਈ ਨਾ ਹੋਵੇ ਤੁਸੀਂ ਆਪਣੇ ਅੱਕ ਕੇ ਆਪਣੇ ਜੀਵ ਵਿੱਚ ਢਿੱਲੇ ਪੈ ਜਾਓ। ਤੁਸਾਂ ਪਾਪ ਨਾਲ ਲੜਦੇ ਅਤੇ ਅਜੇ ਲਹੂ ਦੇ ਵਹਾਏ ਜਾਣ ਤਿਕਰ ਸਾਹਮਣਾ ਨਹੀਂ ਕੀਤਾ ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਡੇ ਪੁੱਤਰਾਂ ਵਾਂਗੂ ਸਮਝਾਈਦਾ ਹੈ, ਇਹ ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਉਹਨੇ ਪਿਆਰ ਤੈਨੂੰ ਕਰਦਾ ਹੈ, ਪ੍ਰਭੂ ਉਹਨੂੰ ਤਾੜਦਾ ਹੈ ਅਤੇ ਹਰੇਕ ਪੁੱਤਰ ਨੂੰ ਜਿਹਨੂੰ ਉਹ ਕਬੂਲ ਕਰਦਾ ਹੈ ਉਹ ਕੋੜੇ ਮਾਰਦਾ ਹੈ। ਤੂੰ ਸਹਾਰਾ ਜੋ ਕਰਦੇ ਹਨ ਅਤੇ ਇਹ ਤਾੜੇ ਜਾਣ ਦੇ ਨਿਮਿਤ ਹੈ, ਪਰਮੇਸ਼ਵਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਰਾਂ ਨਾਲ, ਕਿਉਂ ਜੋ ਕਿਹੜਾ ਪੁੱਤਰ ਹੈ ਜੋ ਆਪਣੇ ਪਿਓ ਨੂੰ ਨਹੀਂ ਤਾੜਦਾ। ਪਰ ਜੇ ਤੁਸੀਂ ਉਸ ਦੀ ਤਾੜਨਾ ਤੇ ਬਿਨਾਂ ਰਹੇ ਜੋ ਸਿਵੇਂ ਸਾਂਝੀ ਹੋਏ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਫਿਰ ਸਾਡੇ ਸਰੀਰਕ ਪਿਓ ਹਨ ਅਤੇ ਜਿਹੜਾ ਸਾਨੂੰ ਤਾੜਦੇ ਹਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ ਤਾਂ ਪਲਾ ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਦੀਨ ਨਾ ਹੋਈਏ ਅਤੇ ਜੀਵੀਏ। ਉਹ ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰ ਸਕਦੇ ਹਨ ਅਤੇ ਪਰ ਇਹ ਲਾਭ ਦੇ ਲਈ ਕਰਦਾ ਹੈ ਭਾਈ ਅਸੀਂ ਉਹਦੀ ਪਵਿੱਤਰਤਾਈ ਵਿੱਚ ਸਾਂਝੇ ਹੋਈਏ। ਸਾਰੀ ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੋਚਦੀ ਹੈ, ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀਦਾਇਕ ਫਲ ਦਿੰਦੀ ਹੈ। ਇਸ ਲਈ ਢਿੱਲਿਆਂ ਹੱਥਾਂ ਵਿੱਚ ਅਤੇ ਪਿੜਕਦਿਆਂ ਗੋਡਿਆਂ ਨੂੰ ਸਿੱਧਿਆ ਕਰੋ ਅਤੇ ਆਪਣੇ ਪੈਰਾਂ ਨੂੰ ਲਈ ਸਿੱਧੇ ਰਾਹ ਬਣਾਓ ਅਤੇ ਜਿਹੜਾ ਲੰਗੜਾ ਹੋਵੇ ਉਹਨੂੰ ਜੋੜੋ ਨਾ ਅਤੇ ਉਖੜੋ, ਸਗੋਂ ਚੰਗਾ ਹੋ ਜਾਵੇ। ਸਭਨਾਂ ਨਾਲ ਮੇਹ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ, ਅਤੇ ਬਿਨਾਂ ਇਹਦੇ ਕੋਈ ਪ੍ਰਭੂ ਨਾ ਵੇਖੇਗਾ। ਵੇਖਣਾ ਪਈ ਕੋਈ ਪਰਮੇਸ਼ਵਰ ਦੀ ਕਿਰਪਾ ਤੋਂ ਵੱਜਿਆ ਨਾ ਰਹੇ ਅਤੇ ਨਾ ਹੋਵੇ ਪਈ ਕੋਈ ਕੁੜੱਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਲੇ ਉਹਦੇ ਕਾਰਨ ਦੇ ਭ੍ਰਿਸ਼ਟ ਹੋ ਜਾਣ, ਅਤੇ ਨਾ ਹੋਵੇ ਕੋਈ ਹਰਾਮਕਾਰ ਅਥਵਾ ਹਸਾਊ ਵਾਂਗੂ ਕੁਤਰਮੀ ਹੋਵੇ ਅਤੇ ਇੱਕ ਡੰਗ ਦੇ ਖਾਣ ਵਾਲੇ ਦੇ ਪਿੱਛੇ ਆਪਣੇ ਜੇਠੇ ਜੇ ਹੋਣ ਦਾ ਹੱਕ ਵੇ ਸੁੱਟਿਆ, ਕਿਉਂ ਜੋ ਤੁਸੀਂ ਜਾਣਦੇ ਹੋ ਭਾਈ ਮਗਰੋਂ ਜਦ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਤਾਂ ਵੀ ਉਹ ਅਪਰਵਾਨ ਹੋਇਆ। ਇਸ ਲਈ ਜੋ ਉਹਨੂੰ ਤੌਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹਨੇ ਹੰਝੂ ਕੇਰ ਕੇਰ ਕੇ ਉਹਨੂੰ ਪਾਲਿਆ, ਤੁਸੀਂ ਤਾਂ ਉਸ ਪਹਾੜ ਦੇ ਕੋਲ ਨਹੀਂ ਆਏ ਜੋ ਜਿਹਦੇ ਹੱਥ ਲਾਇਆ ਜਾਵੇ ਜਿਹੜਾ ਅੱਗ ਨਾਲ ਬਲ ਉੱਠਿਆ, ਨਾ ਕਾਲੇ ਬੋਲੇ, ਨਾ ਹਨੇਰੇ ਖੁੱਪ, ਨਾ ਚੱਖੜ ਚੋਲੇ, ਨਾ ਤੂਰੀ ਦੇ ਸ਼ਬਦ, ਨਾ ਗੱਲਾਂ ਦੀ ਆਵਾਜ਼ ਦੇ ਕੋਲ ਜਾ ਜਿਹਦੇ ਸੁਣਨ ਵਾਲਿਆਂ ਦੀ ਅਰਦਾਸ ਕੀਤੀ ਭਾਈ ਹੋਰਨਾਂ ਨੂੰ ਵਚਨ ਸਾਨੂੰ ਨਾ ਆਖਿਆ ਜਾਵੇ, ਕਿਉਂ ਜੋ ਉਸ ਹੁਕਮ ਨੂੰ ਸਹਾਰ ਨਾ ਸਕੇ ਭਾਈ ਜੇ ਪਸ਼ੂ ਵੀ ਪਹਾੜ ਨਾਲ ਲੱਗੇ ਤਾਂ ਪਥਰਾਓ ਹੋ ਜਾਵੇ, ਕਿਉਂ ਜੋ ਦਿਸਿਆ ਜੋ ਅਜਿਹਾ ਭਿਆਨਕ ਸੀ। ਸੋ ਮੂਸਾ ਨੇ ਆਖਿਆ ਭਾਈ ਮੈਂ ਬਹੁਤ ਡਰਦਾ ਅਤੇ ਥਰ ਥਰ ਕੰਬਦਾ ਹਾਂ, ਸਗੋਂ ਸਿਉਣ ਦੇ ਪਹਾੜ ਦੇ ਕੋਲ ਆਏ ਅਤੇ ਕਾਲ ਪੁਰਖ ਦੀ ਨਗਰੀ ਸੁਰਗੀ ਯਰੂਸ਼ਲਮ ਦੇ ਕੋਲ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਦੇ ਕੋਲ ਅਤੇ ਪਲੌਂਠਿਆਂ ਦੀ ਕਲੀਸੀਆ ਦੇ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਰ ਕੋਲ ਜਿਹੜਾ ਸਭਨਾਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤੀਆਂ ਹੋਈਆਂ ਧਰਮੀਆਂ ਅਤੇ ਆਤਮਾ ਕੋਲ ਅਤੇ ਯਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛੇਕੜੇ ਹੋਏ ਯਸੂ ਦੇ ਲਹੂ ਦੇ ਕੋਲ ਜੋ ਹਾਪਲ ਨਾਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ। ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦ ਉਹ ਨਾ ਬਚੇ ਤਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ। ਤਾਂ ਬਹੁਤਾ ਵਿਦੇਖ ਕਰਕੇ ਅਸੀਂ ਨਾ ਬਚਾਂਗੇ ਅਤੇ ਉਸ ਤੋਂ ਬੇਮੁੱਖ ਹੋ ਜਾਈਏ ਜਿਹੜਾ ਸਵਰਗ ਤੋਂ ਚਿਤਾਰਦਾ ਹੈ। ਧਰਤੀ ਦੇ ਵੇਲੇ ਹਿਲਾ ਦਿੱਤਾ, ਪਰ ਉਹਨੇ ਇਹ ਕਹਿ ਕੇ ਵਚਨ ਕੀਤਾ ਭਈ ਇੱਕ ਵਾਰੀ ਫੇਰ ਮੈਂ ਨੇਰਾ ਧਰਤੀ ਨੂੰ ਨਹੀਂ ਸਗੋਂ ਆਕਾਸ਼ ਨੂੰ ਵੀ ਕਾਂਬਾ ਲਾ ਦਿਆਂਗਾ। ਅਤੇ ਜਿਹੜਾ ਵਚਨ ਹੈ ਕਿ ਫੇਰ ਇੱਕ ਵਾਰੀ, ਇਹ ਪਤਾ ਦਿੰਦਾ ਹੈ ਭਈ ਬਣਾਈਆਂ ਹੋਈਆਂ ਵਸਤੂਆਂ ਉਹ ਫੇਰ ਹਿਲਾਈਆਂ ਜਾਣਗੀਆਂ ਜੋ ਟਲ ਜਾਣਗੀਆਂ, ਅਤੇ ਵਸਤੂਆਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਹਨ ਬਣੀਆਂ ਰਹਿਣ। ਸੋ ਜਦੋਂ ਇੱਕ ਰਾਜ ਸਾਨੂੰ ਮਿਲਿਆ ਹੋਇਆ ਹੈ ਹਿਲਾਇਆ ਨਹੀਂ ਜਾਂਦਾ, ਤਾਂ ਆਓ ਅਸੀਂ ਧੰਨਵਾਦ ਕਰੀਏ ਅਤੇ ਜਿਸ ਕਰਕੇ ਅਸੀਂ ਭਗਤੀ ਦਾ ਅਤੇ ਪੈ ਨਾਲ ਪਰਮੇਸ਼ਵਰ ਦੀ ਉਪਾਸਨਾ ਕਰੀਏ ਜੋ ਉਹਦੇ ਮਨ ਪਾਵੇ, ਅਤੇ ਕਿਉਂ जो साडे परमेश्वर का भस्म करने वाली अग है।